ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਜੀ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਜੋ ਸ੍ਰੀ ਮੁੱਖ ਵਾਕ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਹਰੀ ਦੇ ਮੰਦਿਰ ਵਿੱਚੋਂ ਆਇਆ ਹੈ ਉਸਦੀ ਵਿਚਾਰ ਦਾ ਪਾਵਨ ਸ੍ਰੀ ਮੁੱਖ ਵਾਕ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਗੁਜਰੀ ਰਾਗ ਅੰਦਰ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 525 ਅੰਗ ਤੇ ਦਰਜ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਇੱਕ ਵਾਰ ਸਾਰੇ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਗੁਜਰੀ ਹੈ ਭਾਵ ਭਾਂਡੇ ਦਾ ਬਰਤਨ ਦਾ ਨਾਮ, ਜਿਹਦੇ ਵਿੱਚ ਇਹ ਅਮੋਲਕ ਵਸਤੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ ਉਹ ਰਾਗ ਗੁਜਰੀ ਹੈ। ਪਤਾ ਨਹੀਂ ਕਦੋਂ ਅਸੀਂ ਗੁਰਮੁਖ ਬੈਸੋ ਸਫਾ ਵਿਛਾਏ ਇਹਨਾਂ ਗੁਰੂ ਕੇ ਬਚਨਾਂ ਦੇ ਧਾਰਨੀ ਹੋਵਾਂਗੇ। ਇਦਾਂ ਲੱਗਦਾ ਮੈਨੂੰ ਵੀ ਤੁਹਾਨੂੰ ਵੀ ਇਹ ਮਹਾਰਾਜ ਨੇ ਤੁਕਾਂ ਤਾਂ ਰਾਜਨੀਤਿਕ ਲੋਕਾਂ ਵਾਸਤੇ ਉਚਾਰੀਆਂ ਨੇ। ਭਾਈ ਬਾਣੀ ਗੁਰੂ ਹੈ, ਤੁਸੀਂ ਕਹੋਗੇ ਜੀ ਅਸੀਂ ਸਹਿਮਤ ਹਾਂ, ਪਰ ਅਗਲੀ ਬੇਨਤੀ ਗੁਰੂ ਬਾਣੀ ਹੈ। ਹੁਣ ਇੱਥੇ ਅਸੀਂ ਖਲੋਂਦੇ ਨਹੀਂ, ਹੁਣ ਇੱਥੇ ਸਟੈਂਡ ਕਰਨਾ ਜ਼ਰੂਰੀ ਹੈ, ਖਲੋਣਾ ਜ਼ਰੂਰੀ ਹੈ। ਬਾਣੀ ਗੁਰੂ ਹੈ ਇਹ ਠੀਕ ਹੈ ਕਿ ਗੁਰੂ ਬਾਣੀ ਹੈ, ਬੰਦਾ ਨਹੀਂ ਹੈ। ਇੱਥੇ ਹਰ ਸਿੱਖ ਦਾ ਖੜੇ ਹੋ ਜਾਣਾ ਜ਼ਰੂਰੀ ਹੈ। ਜਿੰਨੀਆਂ ਦੁਸ਼ਵਾਰੀਆਂ ਨੇ ਇੱਕ ਮਿੰਟ ਵਿੱਚ ਮੁੱਕ ਜਾਣਗੀਆਂ। ਜਿਸ ਘਰ ਵਿੱਚ ਸਰੀਰ ਨੂੰ ਗੁਰੂ ਕਰਕੇ ਨਹੀਂ, ਉਸ ਘਰ ਵਿੱਚ ਤਸਵੀਰ ਨੂੰ ਗੁਰੂ ਕਰਕੇ ਮੰਨ ਲਿਆ ਗਿਆ। ਔਰ ਦੁੱਖ ਉਦੋਂ ਹੁੰਦਾ ਕਿ ਜਦੋਂ ਸਟੇਜ ਸੈਕਟਰੀ ਕਹਿੰਦਾ ਕਿ ਅਮਕਾ ਮਨੁੱਖ ਆਵੇ ਤੇ ਉਹਨਾਂ ਨੂੰ ਮਹਾਰਾਜ ਦਾ ਸਰੂਪ ਦਿੱਤਾ ਜਾਏਗਾ। ਹੁਣ ਫੋਟੋ ਨੂੰ ਮਹਾਰਾਜ ਦਾ ਸਰੂਪ ਵੀ ਕਹਿ ਦਿੱਤਾ। ਵੇਖੋ ਕੁਝ ਸ਼ਬਦ ਸਿਰਫ ਕੇਵਲ ਤੇ ਕੇਵਲ ਗੁਰੂ ਵਾਸਤੇ, ਗੁਰੂ ਗ੍ਰੰਥ ਸਾਹਿਬ ਵਾਸਤੇ ਨਿਰਧਾਰਿਤ ਨੇ, ਨਿਜਮਤ ਨੇ, ਰਿਜ਼ਰਵ ਨੇ। ਇਸੇ ਜ਼ਿਲ੍ਹੇ ਦੀ ਕਥਾ ਹੈ, ਇੱਕ ਕਿਸਾਨ, ਇੱਕ ਜ਼ਿਮੀਂਦਾਰ ਪੱਠਿਆਂ ਦਾ, ਪਸ਼ੂਆਂ ਦੇ ਚਾਰੇ ਦਾ ਕੁਤਰਾ ਕਰ ਰਿਹਾ ਹੈ, ਪੱਠੇ ਕੁਤਰ ਰਿਹਾ ਹੈ। ਇਹ ਸਮਾਂ ਸੀ ਜਦੋਂ ਪੱਠੇ ਪਸ਼ੂਆਂ ਦਾ ਚਾਰਾ ਹੱਥ ਵਾਲੇ ਟੋਕੇ ਨਾਲ ਕੁਤਰਿਆ ਜਾਂਦਾ ਸੀ। ਮੈਂ ਵੇਖਿਆ, ਮੇਰੇ ਤੋਂ ਵੱਡੇ ਜਿੰਨੇ ਤੁਸੀਂ ਇੱਥੇ ਬਜ਼ੁਰਗ ਬੈਠੇ ਹੋ, ਸਭ ਨੇ ਵੇਖਿਆ ਹੋਏਗਾ। ਹੁਣ ਤੇ ਸਾਗ ਚੀਰਨ ਵਾਲਾ ਵੀ, ਸਾਗ ਕੁਤਰਨ ਵਾਲਾ ਵੀ ਰੇਹੜੀ ਦੇ ਉੱਤੇ ਜਿਹੜਾ ਟੋਕਾ ਹੈ, ਇਹ 50 ਸਾਲ ਹੀ ਪਹਿਲਾਂ ਆਇਆ ਹੈ। ਉਦੋਂ ਪਹਿਲਾਂ ਹੋਏਗਾ ਕਿਸੇ ਮੀਰਾਂ ਦੇ ਘਰਾਂ ਚ, ਮੈਨੂੰ ਨਹੀਂ ਪਤਾ। ਪਰ ਪਹਿਲਾਂ ਮਾਵਾਂ ਭੈਣਾਂ ਸਾਗ ਵੀ ਹੱਥ ਵਾਲੇ ਦਾਤਰ ਨਾਲ ਚੀਰਦੀਆਂ ਹੁੰਦੀਆਂ ਸੀ, ਪੱਠੇ ਵੀ ਹੱਥ ਵਾਲੇ ਟੋਕੇ ਨਾਲ ਹੀ ਕੁਤਰੇ ਕੱਟੇ ਜਾਂਦੇ ਸੀ। ਉਹ ਜ਼ਿਮੀਂਦਾਰ ਪੱਠੇ ਕੁਤਰ ਰਿਹਾ ਹੈ ਤੇ ਗਲੀ ਚੋਂ ਆਵਾਜ਼ ਆਈ, ਉੱਚ ਦਾ ਪੀਰ ਆਇਆ, ਦਰਸ਼ਨ ਕਰ ਲਓ। ਇਹ ਗੱਲ ਉਹਦੇ ਦਿਮਾਗ ਵਿੱਚ ਇਵੇਂ ਵੱਜੀ ਜਿਵੇਂ ਕੋਈ ਇੱਟ ਮਾਰਦਾ ਹੈ। ਉਹਨੇ ਟੋਕਾ ਉੱਥੇ ਛੱਡ ਦਿੱਤਾ, ਭੱਜ ਕੇ ਬਾਹਰ ਗਿਆ। ਉੱਚ ਦਾ ਪੀਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਨੇ, ਸਾਡੀ ਗਲੀ ਚ ਕੌਣ ਆ ਗਿਆ? ਕੀ ਵੇਖਿਆ ਕਿ ਚਾਰ ਪਖੰਡੀ ਇੱਕ ਮੰਜਾ ਚੁੱਕੀ ਜਾਂਦੇ ਨੇ, ਉਸ ਮੰਜੇ ਦੇ ਚਾਰ ਪਾਈ ਦੇ ਚਾਰਾਂ ਪਾਵਿਆਂ ਦੇ ਨਾਲ ਡੰਡੇ ਬੰਨ ਕੇ ਚਾਦਰਾਂ ਖੇਸ ਤਾਣ ਕੇ ਪਰਦਾ ਕੀਤਾ ਹੋਇਆ, ਤੇ ਇੱਕ ਆਦਮੀ ਅੱਗੇ ਅੱਗੇ ਆਵਾਜ਼ ਦੇ ਰਿਹਾ ਕਿ ਉੱਚ ਦਾ ਪੀਰ ਆਇਆ, ਦਰਸ਼ਨ ਕਰ ਲਓ। ਉਹਨੂੰ ਸਿੱਖ ਨੂੰ ਸਮਝਣ ਲੱਗਿਆ ਬਹੁਤਾ ਟਾਈਮ ਨਹੀਂ ਲੱਗਿਆ। ਹੁਣ ਤੇ ਸਾਨੂੰ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਬਹੁਤ ਕੁਝ ਸਾਡਾ ਗਵਾਚ ਜਾਂਦਾ ਹੈ, ਤੇ ਦੋਨਾਂ ਚਿਰ ਤਾਂ ਬ੍ਰਹਮ ਗਿਆਨੀ ਤੋਂ ਥੱਲੇ ਉਤਰਦੀ ਨਹੀਂ। ਤੁਸੀਂ ਵੇਖਿਆ ਹੋਣਾ ਵੀ ਉਹ ਜਿਵੇਂ ਪੀਜ਼ੇ ਦੇ ਉੱਤੇ ਕਈ ਚੀਜ਼ਾਂ ਪਾਈਆਂ ਜਾਂਦੀਆਂ ਨੇ, ਅੱਜ ਕੱਲ੍ਹ ਆਈਸਕ੍ਰੀਮ ਦੇ ਉੱਤੇ ਵੀ ਕਈ ਚੀਜ਼ਾਂ ਪਾਈਆਂ ਜਾਂਦੀਆਂ ਨੇ ਖਾਣ ਲੱਗਿਆਂ, ਏਦਾਂ ਹੀ ਅੱਜ ਕੱਲ੍ਹ ਬੋਲਣ ਲੱਗਿਆਂ ਉੱਤੇ ਸ਼ਬਦ ਇੰਨੇ ਪਾ ਦਿੱਤੇ ਜਾਂਦੇ ਨੇ ਵੀ ਥੱਲਿਓ ਬਾਬਾ ਜੀ ਲੱਭਦੇ ਨਹੀਂ। ਪੂਰਨ ਬ੍ਰਹਮ ਗਿਆਨੀ ਤੇ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਅਸੀਂ ਵਰਤਦੇ ਹਾਂ। ਪਤਾ ਉਦੋਂ ਲੱਗਦਾ ਕਿ ਜਦੋਂ ਮਨੁੱਖ ਸੱਚ ਦਾ ਮੁਤਲੈਸ਼ੀ ਹੀ ਨਹੀਂ ਸੀ, ਪਰਮਾਰਥੀ ਹੈ ਹੀ ਨਹੀਂ ਸੀ, ਉਹ ਤੇ ਸੰਸਾਰੀ ਸੀ, ਵਪਾਰੀ ਸੀ। ਪਰ ਉਦੋਂ ਤੱਕ ਸਮਾਂ ਬਹੁਤ ਗਵਾਚ ਚੁੱਕਿਆ ਹੁੰਦਾ। ਉਸ ਭੋਲੇ ਸਿੱਖ ਨੂੰ ਨਾ ਸਮਝਣ ਲੱਗਿਆ ਸਮਾਂ ਲੱਗਾ ਤੇ ਨਾ ਫੈਸਲਾ ਕਰਨ ਲੱਗਿਆ। ਅੱਜ ਤੇ ਤੁਸੀਂ ਵੇਖਿਆ ਵੀ ਅਨਾਊਂਸ ਕੀਤਾ ਜਾਂਦਾ ਵੀ ਸੋਨੇ ਨਾਲ ਤੋਲਾਂਗੇ ਅਸੀਂ, ਡਾਲਰਾਂ ਦੇ ਹਾਰ ਬਣਾ ਕੇ ਗਲ ਚ ਪਾ ਦਿਆਂਗੇ। ਇਹ ਤੇ ਉਵੇਂ ਹੀ ਹੈ ਜਿਵੇਂ ਖੂਹ ਦੇ ਕੰਢੇ ਖੜੀ ਇੱਕ ਮਾਂ ਬੱਚਾ ਡਿੱਗ ਪਵੇ ਵਿੱਚ ਤੇ ਕਹੀ ਜਾਂਦੀ, ਲੋਕੋ ਮੇਰਾ ਪੁੱਤ ਬਚਾ ਦਿਓ, ਇਹਦਾ ਮਤਲਬ ਤੁਸੀਂ ਮਰੋ ਛਾਲ ਮਾਰ ਕੇ, ਮੈਂ ਤੇ ਰੌਲਾ ਪਾਉਣ ਜੋਗੀ ਹਾਂ। ਇਹ ਸਾਡੀ ਵਿਰਾਸਤ ਨਹੀਂ ਹੈ। ਇਹ ਗੱਲਾਂ ਸਾਨੂੰ ਬੜੀਆਂ ਹੀ ਚੰਗੀਆਂ ਲੱਗਦੀਆਂ ਨੇ, ਬੜੀਆਂ ਭਾਵਕ ਕਰਦੀਆਂ ਨੇ, ਬੜਾ ਨੁਕਸਾਨ ਕੀਤਾ ਇਹਨਾਂ ਗੱਲਾਂ ਨੇ ਸਾਡਾ। ਖਾਲਸਾ ਖੁਦ ਮੁਖਤਿਆਰ ਹੈ, ਖਾਲਸਾ ਆਪਣਾ ਫੈਸਲਾ ਆਪ ਕਰਦਾ ਹੈ। ਹੁਣ ਬਾਬਾ ਦੀਪ ਸਿੰਘ ਨੂੰ ਕਿਸੇ ਨੇ ਸਲਾਹ ਦਿੱਤੀ ਸੀ, ਭਾਈ ਸੁੱਖਾ ਸਿੰਘ ਮਹਤਾਬ ਸਿੰਘ ਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਤੁਹਾਡੇ ਤੋਂ ਬਾਅਦ ਤੁਹਾਨੂੰ ਅਸੀਂ ਇਹ ਕਰਾਂਗੇ, ਤੁਹਾਡੇ ਪਰਿਵਾਰ ਨੂੰ ਇਹ ਕਰਾਂਗੇ। ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਬਾਰਡਰ ਦੇ ਉੱਪਰ ਜੰਗ ਲੱਗੀ ਹੋਵੇ, ਜਿਸ ਫੌਜੀ ਨੂੰ ਬੱਚੇ ਚੇਤੇ ਆ ਗਏ ਉਹ ਗੋਲੀ ਨਹੀਂ ਚਲਾ ਸਕਦਾ, ਉਹਦੇ ਕੋਲ ਨਾ ਗੋਲੀ ਚੱਲੀ। ਜੇ ਉਹਨੂੰ ਬੱਚੇ ਚੇਤੇ ਆ ਗਏ, ਜੇ ਉਹਦੇ ਖਿਆਲ ਵਿੱਚ ਬੱਚੇ ਆ ਗਏ ਵੀ ਨਿਆਣਿਆਂ ਦਾ ਕੀ ਹੋਏਗਾ, ਤੇ ਫਿਰ ਨਾ ਉਹਨੂੰ ਤਮਗੇ ਮਿਲੇ, ਫਿਰ ਉਹ ਸ਼ਹੀਦ ਦੀ ਪਦਵੀ ਤੱਕ ਨਹੀਂ ਪਹੁੰਚਦਾ। ਭੋਲੇ ਸਿੱਖ ਨੂੰ ਪਹਿਲਾਂ ਆਵਾਜ਼ ਦਿਮਾਗ ਵਿੱਚ ਸਿਰ ਵਿੱਚ ਇਵੇਂ ਵੱਜੀ ਜਿਵੇਂ ਇੱਟ ਵੱਜਦੀ ਹੈ, ਬਾਹਰ ਨਿਕਲਿਆ ਤੇ ਸਮਝ ਆ ਗਈ। ਸਮਝਦਿਆਂ ਸਾਲ ਨਹੀਂ ਬੀਤੇ, ਫੈਸਲਾ ਕਰਨ ਲੱਗਿਆਂ ਵਕਤ ਨਹੀਂ ਗੁਜ਼ਰਿਆ। ਜਾ ਕੇ ਘਰ ਖੇਸ ਦੀ ਬੁੱਕਲ ਮਾਰੀ, ਟੋਕਾ ਲਿਆ ਕੱਛ ਚ, ਤੇ ਬਾਹਰ ਆ ਕੇ ਕਹਿੰਦਾ ਵੀ ਵਿਖਾਓ ਵੀ ਕਿਹੜਾ ਉੱਚਦਾ ਪੀਰ ਹੈ। ਤੇ ਜਿਵੇਂ ਹੀ ਉਹਨੇ ਖੇਸ ਚਾਦਰ ਜੀ ਤੋਂ ਪਰਦੇ ਤੋਂ ਮੂੰਹ ਬਾਹਰ ਕੱਢਿਆ, ਮਾਰਿਆ ਟੋਕਾ ਸਿਰ ਵੱਢ ਕੇ, ਉਹ ਮਾਰਿਆ ਕਹਿੰਦਾ ਉੱਚਦਾ ਪੀਰ ਕੇਵਲ ਗੁਰੂ ਗੋਬਿੰਦ ਸਿੰਘ ਹੋ ਸਕਦਾ। ਮੈਂ ਬੇਨਤੀ ਕਰਾਂ, ਅਸੀਂ ਆ ਕੇ ਖੜੇ ਹੋ ਜਾਈਏ ਕਿ ਸਾਡਾ ਗੁਰੂ ਬਾਣੀ ਹੈ, ਆਪੇ ਬੰਦਿਆਂ ਦਾ ਝਗੜਾ ਖਤਮ ਹੋ ਜਾਏਗਾ। ਕੋਈ ਕਹੀ ਵੀ ਜਾਵੇ ਕਿ ਮੈਂ ਗੁਰੂ ਹਾਂ, ਕਹਾਂਗੇ ਹੋਏਗਾ ਬਈ, ਕਿਸੇ ਦਾ ਹੋਏਗਾ, ਸਾਨੂੰ ਕੀ। ਹੁਣ ਅਸੀਂ ਲੋਕਾਂ ਦੇ ਗੁਰੂ ਦਾ ਤੇ ਨਹੀਂ ਨਾ, ਮਤਲਬ ਅਸੀਂ ਉਹਨਾਂ ਦਾ ਠੇਕਾ ਵੀ ਅਸੀਂ ਚੁੱਕ ਲਈਏ, ਉਹਨਾਂ ਦੀ ਇੰਸ਼ੋਰੈਂਸ ਵੀ ਅਸੀਂ ਕਰ ਲਈਏ। ਸਾਡਾ ਗੁਰੂ ਬਾਣੀ ਹੈ, ਬਾਣੀ ਸਾਡੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੀ ਬਾਣੀ ਚ ਅੰਮ੍ਰਿਤ ਹੈ। ਹੁਣ ਇਹ ਵੀ ਪੁੱਛਣਾ ਪੈਂਦਾ ਵੀ ਕਿਹੜਾ ਸ਼ਬਦ ਕਿੰਨੇ ਦਿਨ ਪੜ੍ਹੀਏ ਜੀ, ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਈਏ ਜੀ। ਉਹ ਭਾਈ ਗੁਰਮੁਖ ਬਣੋ, ਸਫਾ ਵਿਛਾਓ, ਬਹਿ ਜਾਓ। ਹੁਣ ਵੇਖੋ ਨਾ, ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਹੈ। ਅੱਜ ਦੇ ਸ਼ਬਦ ਨੂੰ ਕੋਈ ਕਹਿ ਸਕਦਾ ਵੀ ਇਹ ਸ਼ਬਦ ਗੁਰਬਾਣੀ ਨਹੀਂ ਹੈ, ਪਰ ਜੇ ਕਿਸੇ ਨੇ ਭਗਤ ਜੀ ਨੂੰ ਗੁਰੂ ਕਹਿ ਦਿੱਤਾ, ਅਸੀਂ ਮਰਨ ਮਾਰਨ ਤੱਕ ਪਹੁੰਚ ਜਾਂਦੇ ਹਾਂ। ਮਤਲਬ ਉਹਨਾਂ ਦੀ ਬਾਣੀ ਗੁਰੂ ਹੋ ਸਕਦੀ ਹੈ, ਭਗਤ ਰਵਿਦਾਸ ਦੀ ਬਾਣੀ ਗੁਰੂ ਹੈ, ਇਹ ਸ਼ਬਦ ਗੁਰਬਾਣੀ ਹੈ ਨਾ। ਅਗਰ ਮੈਂ ਠੀਕ ਕਹਿ ਰਿਹਾ ਜਾਂ ਮੈਨੂੰ ਠੀਕ ਕਹਿਣਾ ਚਾਹੀਦਾ ਤੇ ਬਿਲਕੁਲ ਠੀਕ ਹੈ। ਭਗਤਾਂ ਦੀ ਬਾਣੀ ਵੀ ਗੁਰੂ ਹੈ, ਬਾਣੀ ਗੁਰੂ ਹੋ ਸਕਦੀ, ਬਾਣੀ ਉਚਾਰਨ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ। ਭਾਈ ਆਪਾਂ ਠੀਕ ਇਸ ਗੱਲ ਤੇ ਰੁਕੇ ਹੋਏ ਆ ਕਿ ਭਗਤ ਸਾਹਿਬਾਨਾਂ ਲਈ ਜਿਹੜਾ ਗੁਰੂਆਂ ਨੇ ਸ਼ਬਦ ਵਰਤਿਆ ਉਹ ਭਗਤ ਹੈ, ਪਰ ਉਹਨਾਂ ਦੀ ਬਾਣੀ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੈ। ਤੇ ਜੇ ਕੋਈ ਸ਼ਰਧਾ ਸਤਿਕਾਰ ਨਾਲ ਬੋਲੇ ਤੇ ਸਾਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ। ਅੱਜ ਹੀ ਤੁਸੀਂ ਕੌਮੀ ਤੌਰ ਤੇ ਜਿੰਨੇ ਮਰਜ਼ੀ ਵਾਰੀ ਗੁਣਾ ਹੋ ਜਾਓ, ਜਿੰਨੇ ਵਾਰੀ ਮਰਜ਼ੀ ਮਲਟੀਪਲਾਈ ਹੋ ਜਾਓ, ਭਗਤ ਰਵਿਦਾਸ ਜੀ ਦਾ ਇਹ ਪਵਿੱਤਰ ਸ਼ਬਦ ਹੈ ਔਰ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਕਿ ਰੱਬ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ। ਹੁਣ ਇੱਥੇ ਖੜੇ ਹੋ ਜਾਈਏ, ਜੇ ਆਪਾਂ ਮੰਨ ਲਈਏ ਕਿ ਰੱਬ ਇੱਕ ਹੈ, ਇੱਕ ਰੱਬ ਦਾ ਮਤਲਬ ਸਾਡਾ ਵਾਹਿਗੁਰੂ ਹੈ, ਮੁਸਲਮਾਨਾਂ ਦਾ ਅੱਲਾ ਹੈ, ਹਿੰਦੂਆਂ ਦਾ ਰਾਮ ਹੈ, ਹਰੀ ਹੈ, ਕ੍ਰਿਸਚਨਾਂ ਦਾ ਗੋਡ ਹੈ, ਪਰ ਹੈ ਤਾਂ ਇੱਕੋ ਹੀ ਹੈ। ਜਿਹੜਾ ਧਰਮ ਦੇ ਨਾਂ ਤੇ ਵਾ ਵੇਲਾ ਹੈ, ਇਹ ਸਾਰਾ ਇਸੇ ਕਰਕੇ ਵੀ ਅਸੀਂ ਪੰਜ ਸੱਤ ਰੱਬ ਮੰਨ ਲੈਣੇ, ਤੇ ਜਿੰਨਾ ਚਿਰ ਪੰਜ ਸੱਤ ਰੱਬ ਮੰਨੇ ਹੋਏ ਨੇ ਉਹਨਾਂ ਚਿਰ ਇੱਕ ਪਿਤਾ ਇੱਕ ਸਕੇ ਹਮ ਬਾਰਕ ਦਾ ਇਹ ਅਰਥ ਹੋ ਹੀ ਨਹੀਂ ਸਕਦਾ। ਇੱਕ ਨੂਰ ਤੇ ਸਭ ਜਗ ਉਪਜਿਆ, ਇਹ ਸਿਧਾਂਤ ਜਿਹੜਾ ਹੈ ਇਹ ਵੱਡਾ ਹੋ ਹੀ ਨਹੀਂ ਸਕਦਾ। ਫਿਰ ਰੱਬ ਇੱਕ ਥਾਂ ਤੇ ਨਹੀਂ, ਸਾਰੀਆਂ ਥਾਵਾਂ ਤੇ ਹੈ, ਹਰ ਥਾਂ ਪਵਿੱਤਰ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ, ਕੋਈ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ ਕਿ ਉੱਥੇ ਬੈਠੋਗੇ, ਉੱਥੇ ਨਾਮ ਜਪੋਗੇ, ਉੱਥੇ ਰੱਬ ਨਹੀਂ ਹੈਗਾ, ਨਹੀਂ ਸੁਣੇਗਾ। ਉਹ ਤਾਂ ਸੱਦ ਸੁਣਦਾ, ਸੱਦ ਵੇਖਦਾ। ਉਹਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਉਹਦੀ ਪ੍ਰਾਪਤੀ ਦੇ ਵਾਸਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਹੁਣ ਗੁਰੂ ਦੀ ਕਿਰਪਾ ਤੁਹਾਡੇ ਵਿਆਹ ਸ਼ਾਦੀਆਂ ਦੇ ਕਾਰਡਾਂ ਤੇ ਲਿਖਿਆ ਹੋਇਆ, ਹਾਲਾਂਕਿ ਗੁਰਬਾਣੀ ਕਾਰਡਾਂ ਦੇ ਉੱਤੇ ਨਹੀਂ ਲਿਖਣੀ ਚਾਹੀਦੀ। ਕਿਉਂਕਿ ਇਹਨਾਂ ਕਾਰਡਾਂ ਦੀ ਵਿਆਹ ਦੀ ਤਰੀਕ ਤੋਂ ਪਹਿਲਾਂ ਵੀ ਤੇ ਵਿਆਹ ਦੀ ਤਰੀਕ ਤੋਂ ਬਾਅਦ ਵੀ ਕੋਈ ਬਹੁਤੀ ਸੰਭਾਲ ਨਹੀਂ ਹੁੰਦੀ। ਇਹਦਾ ਕਾਰਨ ਇਹ ਹੈ, ਪਰ ਕਿਤੇ ਨਾ ਕਿਤੇ ਇਹ ਮਨੌਤ ਤਾਂ ਹੈ ਨਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਗੁਰੂ ਦੀ ਨਦਰ ਤੋਂ ਬਿਨਾਂ ਨਹੀਂ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੈ। ਬਾਰ ਬਾਰ ਸ਼ਬਦ ਗੁਰਪ੍ਰਸਾਦ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਅਸੀਂ ਤਾਂ ਗੁਰੂ ਤੱਕ ਨਹੀਂ ਪਹੁੰਚੇ, ਗੁਰੂ ਦੀ ਕਿਰਪਾ ਤਾਂ ਉਸ ਤੋਂ ਅਗਲੀ ਹੈ। ਉਹ ਕਦੋਂ ਤਰੁੱਠੇਗਾ, ਕਦੋਂ ਖੁਸ਼ ਹੋਏਗਾ, ਕਦੋਂ ਪ੍ਰਸੰਨ ਹੋਏਗਾ, ਕਦੋਂ ਉਹਦੀ ਨਜ਼ਰੇ ਅਨਾਇਤ ਹੋਏਗੀ, ਕਦੋਂ ਉਹ ਆਪਣੀ ਸਵੱਲੀ ਨਜ਼ਰ ਕਰੇਗਾ, ਕਦੋਂ ਉਹ ਮੇਹਰ ਦੇ ਘਰ ਵਿੱਚ ਆਏਗਾ ਤੇ ਸਾਡੀਆਂ ਝੋਲੀਆਂ ਭਰਨਗੀਆਂ। ਇਹ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ।
ਦੂਧ ਤਾਂ ਬਛਰੈ ਥਨਹੋ ਬਿਟਾਰਿਓ, ਫੂਲ ਪਵਰ ਜਲ ਮੀਨ ਬਿਗਾਰਿਓ।
ਭਗਤ ਰਵਿਦਾਸ ਜੀ ਜਿਹੜਾ ਰੱਬ ਦੇ ਨਾਂ ਤੇ ਇੱਕ ਕਰਮ ਕਾਂਡ ਕੀਤਾ ਜਾਂਦਾ ਹੈ, ਅੱਜ ਉਸ ਦਾ ਨਿਸ਼ੇਧ ਕਰਦੇ ਨੇ ਕਿ ਨਹੀਂ ਇਹ ਠੀਕ ਨਹੀਂ ਹੈ। ਔਰ ਕਿਤੇ ਨਾ ਕਿਤੇ ਜਾ ਕੇ ਅੱਜ ਸਾਡੇ ਚ ਵੀ ਇਹੀ ਪ੍ਰਭਾਵ ਹੈ ਕਿ ਰੱਬ ਦੀ ਪੂਜਾ ਵਾਸਤੇ ਦੁੱਧ ਚਾਹੀਦਾ ਹੈ। ਹੁਣ ਉਹਦੇ ਪਿੱਛੇ ਹੋਰ ਕੀ ਦਲੀਲਾਂ ਨੇ, ਕੀ ਗਿਆਨ ਹੈ, ਕੀ ਲੌਜਿਕ ਨੇ, ਹੋ ਸਕਦਾ ਮੈਨੂੰ ਵੀ ਨਾ ਪਤਾ ਹੋਵੇ। ਪਰ ਇਹ ਗੱਲ ਤੇ ਆਪਾਂ ਮੰਨ ਲਈਏ ਨਾ ਕਿ ਅੱਜ ਇਸ਼ਨਾਨ ਕਰਾਉਣ ਵਾਸਤੇ ਵੀ ਮਹਾਰਾਜ ਦੇ ਦਰਬਾਰ ਦਾ, ਥੜਾ ਸਾਹਿਬ ਦਾ, ਅਸੀਂ ਕਹਿੰਦੇ ਜੀ ਦੁੱਧ ਚਾਹੀਦਾ। ਹੁਣ ਉਹਦਾ ਉਸ ਅਸਥਾਨ ਦੀ ਪਵਿੱਤਰਤਾ ਨਾਲ ਕੀ ਰਿਸ਼ਤਾ ਹੈ, ਸਿਧਾਂਤਕ ਤੌਰ ਤੇ ਕੀ ਹੈ, ਮਨੌਤ ਦੇ ਵਿੱਚ ਕੀ ਹੈ, ਮੈਨੂੰ ਨਹੀਂ ਪਤਾ। ਪਰ ਇਹ ਤਾਂ ਸੱਚ ਹੈ ਵੀ ਅਸੀਂ ਇਸ਼ਨਾਨ ਕਰਨ ਲਈ ਦੁੱਧ ਲੈ ਕੇ ਆਉਂਦੇ ਹਾਂ, ਪੂਜਾ ਕਰਨ ਵਾਸਤੇ ਫੁੱਲ ਲੈ ਕੇ ਆਉਂਦੇ ਹਾਂ, ਧੂਪ ਬੱਤੀ ਅਗਰਬੱਤੀ ਲੈ ਕੇ ਆਉਂਦੇ ਹਾਂ, ਜਲ ਲੈ ਕੇ ਆਉਂਦੇ ਹਾਂ। ਇਸੇ ਤਰ੍ਹਾਂ ਜਿਹੜੇ ਮੰਦਰ ਨੇ, ਦੇਹੁਰੇ ਨੇ, ਉੱਥੇ ਜਿਹੜੇ ਸਨਾਤਨੀ ਵੀਰ ਨੇ, ਉਹ ਵੀ ਇਹ ਸਾਰੀਆਂ ਚੀਜ਼ਾਂ ਲੈ ਕੇ ਜਾਂਦੇ ਸੀ। ਭਗਤ ਰਵਿਦਾਸ ਜੀ ਦਾ ਬਚਨ ਇਹ ਹੈ ਕਿ ਜਿਹੜਾ ਦੁੱਧ ਹੈ ਇਹ ਵੱਛੇ ਨੇ ਜੂਠਾ ਕਰ ਦਿੱਤਾ, ਗਾਂ ਦੇ ਪਸਵਣ ਤੋਂ ਪਹਿਲਾਂ, ਗਾਂ ਦੇ ਥਣਾਂ ਵਿੱਚ ਦੁੱਧ ਭਰਨ ਤੋਂ ਪਹਿਲਾਂ ਅਸੀਂ ਵੱਛਾ ਛੱਡਦੇ ਹਾਂ, ਉਹ ਜਾ ਕੇ ਆਪਣੀ ਮਾਂ ਦਾ, ਗਾਂ ਦਾ ਥਣ ਜਿਹੜਾ ਆਪਣੇ ਮੂੰਹ ਵਿੱਚ ਪਾ ਕੇ ਚੁੰਘਦਾ, ਕਹਿੰਦੇ ਦੁੱਧ ਤਾਂ ਜੂਠਾ ਹੋ ਗਿਆ। ਦੁੱਧ ਤਾਂ ਬਛਰਾ ਥਣੋਂ ਬਿਟਾ ਰਹੇ, ਉਹਨੇ ਤਾਂ ਥਣਾਂ ਤੋਂ ਹੀ ਦੁੱਧ ਜੂਠਾ ਕਰ ਦਿੱਤਾ। ਹਾਂਜੀ,
ਫੁੱਲ ਪਵਰ ਜਲ ਮੀਨ ਬਿਗਾਰਿਓ।
ਫੁੱਲ ਜਿਹੜੇ ਨੇ ਉਹ ਭੌਰਿਆਂ ਨੇ ਜੂਠੇ ਕਰ ਦਿੱਤੇ ਨੇ, ਭੌਰੇ ਫੁੱਲਾਂ ਦੇ ਉੱਤੇ ਬੈਠਦੇ ਰਹਿੰਦੇ ਨੇ, ਉੱਥੇ ਉਹ ਰਸ ਚੂਸਦੇ ਨੇ, ਉੱਥੇ ਉਹਨਾਂ ਦੀ ਸਾਰੀ ਸਰੀਰ ਦੀ ਕਿਰਿਆ ਹੁੰਦੀ ਹੈ। ਸਭ ਤੋਂ ਪਹਿਲਾਂ ਰਸ ਫੁੱਲ ਦਾ ਭੌਰੇ ਨੇ ਲਿਆ, ਦੁੱਧ ਗਾਂ ਦਾ ਪਹਿਲਾਂ ਵੱਛੇ ਨੇ ਪੀਤਾ, ਮੱਛੀ ਪਾਣੀ ਵਿੱਚ ਰਹਿੰਦੀ ਹੈ, ਪਾਣੀ ਵੀ ਜੂਠਾ। ਜੇ ਆਪਾਂ ਸੁਚਮਤਾ ਦੀ ਗੱਲ ਕਰੀਏ ਕਿ ਕੋਈ ਪੂਜਾ ਅਰਚਾ ਵਾਸਤੇ ਸਾਨੂੰ ਪਵਿੱਤਰ ਸੁੱਚੀਆਂ ਕੋਈ ਵਸਤਾਂ ਕੋਈ ਸਮੱਗਰੀ ਚਾਹੀਦੀ ਹੈ, ਭਗਤ ਰਵਿਦਾਸ ਕਹਿੰਦੇ ਭਾਈ ਤਿੰਨ ਚੀਜ਼ਾਂ ਦਾ ਤੇ ਮੈਨੂੰ ਪਤਾ ਹੈ, ਦੁੱਧ ਨੂੰ ਵੱਛਾ, ਫੁੱਲਾਂ ਨੂੰ ਭੌਰਾ ਤੇ ਪਾਣੀ ਨੂੰ ਮੱਛੀ ਜੂਠਾ ਕਰ ਦਿੰਦੀ ਹੈ, ਦੂਸ਼ਿਤ ਕਰ ਦਿੰਦੀ ਹੈ।
ਹਾਂਜੀ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ।
ਐ ਮੇਰੀ ਮਾਂ, ਐ ਮੇਰੇ ਗੁਰੂ, ਅਗਰ ਮੈਂ ਗੋਬਿੰਦ ਦੀ ਪੂਜਾ ਕਰਨੀ ਹੋਵੇ ਤੇ ਕਿਹੜੀ ਚੀਜ਼ ਲੈ ਕੇ ਜਾਵਾਂ, ਦੁੱਧ ਪਾਣੀ ਕਿ ਫੁੱਲ, ਤਿੰਨੇ ਚੀਜ਼ਾਂ ਜੂਠੀਆਂ ਨੇ। ਅੱਜ ਵੀ ਇਸੇ ਤਰ੍ਹਾਂ ਹੀ ਹੈ, ਇਹ ਚੀਜ਼ਾਂ ਅੱਜ ਵੀ ਅਸੀਂ ਪਰਮੇਸ਼ਰ ਦੀ ਭਗਤੀ ਵਾਸਤੇ, ਪੂਜਾ ਵਾਸਤੇ, ਧਰਮ ਸਥਾਨ ਦੀ ਸਾਂਭ ਸੰਭਾਲ ਵਾਸਤੇ ਇਹਨਾਂ ਚੀਜ਼ਾਂ ਦੀ ਵਰਤੋਂ ਅੱਜ ਅਸੀਂ ਵੀ ਕਰਦੇ ਹਾਂ, ਸਨਾਤਨ ਮਤ ਵਾਲੇ ਵੀਰ ਵੀ ਕਰਦੇ ਨੇ। ਹਾਂਜੀ,
ਅਵਰ ਨ ਫੂਲ ਅਨੂਪਨ ਪਾਵੋ।
ਤੇ ਮਾਂ, ਜੇ ਤਿੰਨ ਚੀਜ਼ਾਂ ਨਾਲ ਗੋਬਿੰਦ ਦੀ ਪੂਜਾ ਹੁੰਦੀ ਹੈ ਤੇ ਤਿੰਨੋ ਚੀਜ਼ਾਂ ਤਾਂ ਜੂਠੀਆਂ ਨੇ, ਦੂਸ਼ਿਤ ਨੇ, ਤੇ ਹੋਰ ਫੁੱਲ ਹੈ ਕੋਈ ਨਹੀਂ ਜਿਹੜੇ ਸੁੱਚੇ ਹੋਣ, ਤੇ ਕੀ ਅਨੂਪ ਉਪਮਾ ਤੋਂ ਰਹਿਤ ਜਿਹੜਾ ਸੁੰਦਰ ਪਰਮਾਤਮਾ ਹੈ, ਕੀ ਮੈਂ ਉਹਨੂੰ ਪ੍ਰਾਪਤ ਨਹੀਂ ਕਰ ਸਕਦਾ? ਕਿ ਇਹ ਤਿੰਨ ਚੀਜ਼ਾਂ ਨੇ ਜਿਨ੍ਹਾਂ ਦੇ ਰਾਹੀਂ ਰੱਬ ਮਿਲਦਾ। ਦੇਖੋ, ਇਸ ਕਥਾ ਨੂੰ ਸਮਝਣ ਦਾ ਯਤਨ ਕਰਨਾ, ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਕਿ ਭਗਤ ਜੀ ਕਹਿਣਾ ਕੀ ਚਾਹੁੰਦੇ ਨੇ। ਇੱਕ ਇਨਸਾਨ ਦੀ ਮੌਤ ਹੋ ਜਾਂਦੀ ਹੈ, ਹੁਣ ਮਰਨ ਤੋਂ ਬਾਅਦ ਉਸ ਇਨਸਾਨ ਦੀ ਮੁਕਤੀ ਦੀ ਇੱਕ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਉਹ ਭਾਵੇਂ ਇਸ਼ਨਾਨ ਹੋਵੇ, ਭਾਵੇਂ ਉਹਦੀ ਬਣਾਈ ਜਾਣੀ ਉਹ ਵਿਬਾਨ ਹੋਵੇ, ਅਰਥੀ ਹੋਵੇ, ਭਾਵੇਂ ਅੱਗੇ ਜਾ ਕੇ ਸ਼ਮਸ਼ਾਨ ਘਾਟ ਵਿੱਚ ਚਿਖਾ ਹੋਵੇ, ਕਿਉਂਕਿ ਅਮੀਰ ਆਦਮੀ ਚਿਖਾ ਵੀ ਉੱਚੀ ਲੱਭ ਲੈਂਦੇ ਨੇ ਪੈਸੇ ਚਾਰ ਦੇ ਕੇ। ਫਿਰ ਉੱਥੇ ਲੱਕੜਾਂ ਦੀ ਚਨਾਈ ਹੋਵੇ, ਅਮੀਰ ਆਦਮੀ ਚੰਦਨ ਦੀਆਂ ਲੈ ਆਉਂਦੇ ਨੇ। ਫਿਰ ਉਸ ਤੋਂ ਅੱਗੇ ਉਹਦੇ ਅੰਗੀਠੇ ਦੀ, ਉਹਦੀਆਂ ਅਸਥੀਆਂ ਦੀ ਸੰਭਾਲ, ਫਿਰ ਅੱਗੇ ਜਲ ਪ੍ਰਵਾਹ ਵਾਸਤੇ ਕਈ ਬੇੜੀ ਚ ਬਹਿ ਕੇ ਕਰਦੇ ਨੇ, ਕਈ ਹੈਲੀਕਾਪਟਰ ਦੇ ਉੱਤੇ ਖਲੋ ਕੇ ਉਹ ਸਾਰੇ ਦਰਿਆ ਚ, ਕਿਸੇ ਧਾਰਮਿਕ ਨਦੀ, ਪਵਿੱਤਰ ਨਦੀ ਵਿੱਚ ਜਾ ਕੇ ਉਹ ਜਲ ਪ੍ਰਵਾਹ ਕਰਦੇ ਨੇ। ਤੇ ਜੇ ਭਾਈ ਮਰਨ ਤੋਂ ਬਾਅਦ ਮੁਕਤੀ ਦੀ ਪ੍ਰਕਿਰਿਆ ਹੈ, ਫਿਰ ਤਾਂ ਬੰਦਾ ਆਜ਼ਾਦ ਹੈ, ਫਿਰ ਤਾਂ ਠੀਕ ਹੈ, ਆਪਣੇ ਮੌਜ ਮਸਤੀ ਕਰੋ, ਮੁਕਤੀ ਤਾਂ ਆਪੇ ਮਗਰਲਿਆਂ ਨੇ ਕਰ ਹੀ ਦੇਣੀ ਹੈ। ਤੇ ਜੇ ਮੁਕਤੀ ਦਾ ਸੰਬੰਧ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਜੇ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਇਹ ਮੰਨ ਲਿਆ ਜਾਏ ਕਿ ਨਹੀਂ ਭਾਈ ਮੁਕਤੀ ਤਾਂ ਤੇਰੇ ਨਾਮ ਜਪਣ ਤੋਂ ਹੋਣੀ ਹੈ, ਤੇਰੇ ਆਪਣੇ ਕਰਮਾਂ ਤੋਂ ਹੋਣੀ ਹੈ, ਕਿਉਂਕਿ ਜਿੱਥੇ ਤੂੰ ਜਾਣਾ ਹੈ ਉੱਥੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇ ਫਿਰ ਮਰਨ ਤੋਂ ਬਾਅਦ ਵਾਲੀ ਪ੍ਰਕਿਰਿਆ ਨਹੀਂ ਕਰਨੀ ਚਾਹੀਦੀ। ਦੇਖੋ, ਦੋਨਾਂ ਨੂੰ ਤੁਸੀਂ ਜਿੰਨਾ ਚਿਰ ਨਹੀਂ ਸਮਝੋਗੇ, ਇਹਨੂੰ ਵੱਖਰਾ ਵੱਖਰਾ ਕਰਨ ਦੀ ਕੋਸ਼ਿਸ਼ ਕਰੋ, ਇੱਕ ਮਿੰਟ ਚ ਧਰਮ ਸਮਝ ਆ ਜਾਏਗਾ ਵੀ ਧਰਮ ਕੀ ਕਹਿੰਦਾ। ਅਸੀਂ ਮਰਨ ਤੋਂ ਬਾਅਦ ਦੀ ਪ੍ਰਕਿਰਿਆ ਨੂੰ ਮੁਕਤੀ ਮੰਨਦੇ ਹਾਂ, ਪਰ ਧਰਮ ਇਹ ਕਹਿੰਦਾ ਵੀ ਮੁਕਤੀ ਤਾਂ ਭਾਈ ਤੇਰੇ ਆਪਣੇ ਜਿਉਂਦੇ ਜੀ ਹੋਣੀ ਹੈ। ਇਹ ਤਾਂ ਨਹੀਂ ਨਾ ਵੀ ਸਾਰੇ ਦੁਨੀਆਂ ਦੇ ਮਾੜੇ ਕਰਮ ਕਰਦੇ ਮਰ ਜਾਓ ਤੇ ਘਰ ਦੇ ਹੈਲੀਕਾਪਟਰ ਤੇ ਤੁਹਾਡੀ ਸਵਾਹ ਧੂੜ ਦੇਣ ਜਾ ਕੇ ਹਿਮਾਲਿਆ ਪਰਬਤ ਤੇ ਤੁਸੀਂ ਮੁਕਤ ਹੋ ਜਾਓਗੇ। ਉਹ ਤਾਂ ਅਡੰਬਰ ਹੈ, ਉਹ ਤਾਂ ਸ਼ੋ ਅਪ ਹੈ, ਉਹ ਤੇ ਵਿਖਾਵਾ ਹੈ। ਜਾਂ ਇਉਂ ਵੀ ਕਹਿ ਲਈਏ ਕਿ ਘਰਦਿਆਂ ਦੀ ਭਾਵਨਾ ਹੈ। ਵੇਖੋ ਸ਼ਬਦ ਨੇ, ਵਿਦਵਾਨਾਂ ਦੀ ਦੁਨੀਆਂ ਚ ਹਰ ਗੱਲ ਘੁਮਾਉਣੀ ਉਹ ਇਹ ਕਲਾ ਹੁੰਦੀ ਹੈ। ਉਸ ਗੱਲ ਨੂੰ ਏਦਾਂ ਵੀ ਕੀਤਾ ਜਾ ਸਕਦਾ, ਉਸ ਗੱਲ ਨੂੰ ਏਦਾਂ ਵੀ ਕੀਤਾ, ਇਹਨੂੰ ਸ਼ੋ ਅਪ ਵੀ ਕਿਹਾ ਜਾ ਸਕਦਾ ਹੈ ਤੇ ਪਰਿਵਾਰ ਦਾ ਪਿਆਰ ਵੀ ਕਿਹਾ ਜਾ ਸਕਦਾ ਵੀ ਭਾਈ ਉਹ ਸਮਰੱਥ ਸੀਗੇ, ਉਹਨਾਂ ਦਾ ਪਿਆਰ ਸੀ ਵੀ ਏਦਾਂ ਸੀ, ਏਦਾਂ ਕਰਨਾ ਆਪਣੇ ਬਜ਼ੁਰਗਾਂ ਦੇ ਮੌਤ ਤੇ ਕਰ ਸਕਦੇ ਨੇ, ਕੋਈ ਮਨਾ ਥੋੜਾ ਕੋਈ। ਪਰ ਇਹ ਗੱਲ ਮਕਾਉਣੀ ਤਾਂ ਪਵੇਗੀ ਨਾ ਵੀ ਮੁਕਤੀ ਕਿਵੇਂ ਹੈ। ਮੁਕਤੀ ਤੁਹਾਡੇ ਕਰਮਾਂ ਤੇ ਹੈ, ਜੇ ਕਰਮਾਂ ਤੇ ਹੈ ਤੇ ਫਿਰ ਸਰੀਰ ਨੂੰ ਕੀ ਕਰੀਏ, ਗਲੀ ਚ ਸੁੱਟ ਦਈਏ, ਟੋਏ ਚ ਸੁੱਟ ਦਈਏ, ਕਿਤੇ ਪਸ਼ੂਆਂ ਦੀ ਹੱਡਾ ਰੋੜੀ ਚ ਰੱਖ ਆਈਏ? ਨਹੀਂ ਭਾਈ, ਇਹ ਉਹੀ ਸਰੀਰ ਹੈ ਜਿਹਨੂੰ ਕਦੇ ਮਾਂ ਬਾਪ ਨੇ ਚੁੰਮਿਆ ਚੱਟਿਆ ਵੀ ਹੈ, ਇਹ ਉਹੀ ਸਰੀਰ ਹੈ। ਜਿਸ ਸਰੀਰ ਦੇ ਉੱਤੋਂ ਦੁਨੀਆਂ ਦੇ ਹਰ ਧਨ ਦੌਲਤ ਸੁੱਖ ਵਾਰੇ ਗਏ ਨੇ, ਇਹਦਾ ਅਰਥ ਇਹ ਹੈ ਕਿ ਪਿਛਲੀ ਪ੍ਰਕਿਰਿਆ ਉਸ ਸਰੀਰ ਦੀ ਸੰਭਾਲ ਵਾਸਤੇ ਹੈ ਕਿ ਉਹਦੇ ਸਰੀਰ ਨੂੰ ਅਸੀਂ ਦਹੀਂ ਨਾਲ ਧੋਨੇ ਆ, ਬੜੇ ਸੋਹਣੇ ਫੁੱਲਾਂ ਨਾਲ ਸਜਾ ਕੇ ਲੈ ਕੇ ਜਾਂਦੇ ਹਾਂ, ਬੜੀਆਂ ਸੋਹਣੀਆਂ ਸੁੰਦਰ ਸਾਫ ਲੱਕੜਾਂ ਦੇ ਨਾਲ ਉਹਦਾ ਸੰਸਕਾਰ ਕਰਦੇ ਹਾਂ, ਫਿਰ ਉਹਦੀ ਇੱਕ ਇੱਕ ਹੱਡੀ ਤੱਕ ਈਵਨ ਉਹਦੀ ਸਵਾਹ ਵੀ ਜਿਹੜੀ ਹੈ ਉਹ ਸੋਹਣੀ ਤਰ੍ਹਾਂ ਅਸੀਂ ਆਪਣੇ ਹੱਥੀਂ ਜਲ ਪ੍ਰਵਾਹ ਕਰਦੇ ਹਾਂ ਕਿਉਂਕਿ ਸਾਡਾ ਉਹਦੇ ਨਾਲ ਸਨੇਹ ਸੀ। ਇਹ ਦੱਸਣਾ ਚਾਹੀਦਾ ਦੁਨੀਆਂ ਨੂੰ ਕਿ ਮਗਰਲੀ ਪ੍ਰਕਿਰਿਆ ਤੁਹਾਡੀ ਉਸ ਸਰੀਰ ਦੇ ਪ੍ਰਤੀ ਸਿਰਫ ਪਿਆਰ ਦੀ ਭਾਵਨਾ ਤੋਂ ਵੱਧ ਕੁਛ ਵੀ ਨਹੀਂ ਹੈ। ਮੁਕਤੀ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ। ਅਸੀਂ ਸੋਚਦੇ ਵੀ ਕੋਈ ਮਹਿੰਗਾ ਜਿਹਾ ਕੀਰਤਨੀਆ ਸਿੰਘ ਆ ਜਾਏਗਾ, ਕੋਈ ਮਹਿੰਗਾ ਜਿਹਾ ਕੋਈ ਪ੍ਰਚਾਰਕ ਸਿੰਘ ਆ ਜਾਏਗਾ ਤੇ ਇਹਦੀ ਮੁਕਤੀ ਹੋ ਜਾਏਗੀ, ਕੋਈ ਬਹੁਤ ਮਹਿੰਗਾ ਕੋਈ ਕੇਟਰ ਆ ਜਾਏਗਾ ਰੋਟੀ ਹੋ ਜਾਏਗੀ ਤੇ ਉਹਦੀ ਮੁਕਤੀ ਹੋ ਜਾਏਗੀ। ਨਹੀਂ, ਕੋਈ ਮਰਨ ਵਾਲਾ ਪੈਸੇ ਨਾਲ ਥੋੜਾ ਲੈ ਗਿਆ ਕੋਈ, ਕਈਆਂ ਦੀ ਹਾਲਤ ਇਹ ਵੀ ਹੁੰਦੀ ਹੈ ਉਹ ਬੰਦੇ ਮਰਨ ਤੋਂ ਬਾਅਦ ਨਾ ਰੋਈ ਜਾਣਗੇ ਵੀ ਰੋਣ ਦਾ ਤਾਂ ਇਹ ਕਰੀਏ ਨਾ ਵੀ ਜਾਂ ਤੇ ਵੀ ਉਹ ਸਾਰਾ ਕੁਝ ਨਾਲ ਹੀ ਲੈ ਗਿਆ ਜੀ, ਹੁਣ ਦੱਸੋ ਹੁਣ ਕੀ ਹੋਏਗਾ। ਵੀ ਤੁਸੀਂ ਮਰਨ ਤੋਂ ਬਾਅਦ ਨਵੀਂ ਗੱਡੀ ਕਢਾ ਲੈਣੀ ਹੈ ਵੀ ਬਾਪੂ ਮਸਾਂ ਮਰਿਆ ਤੇ ਆਏ ਕਿਸੇ ਨੂੰ ਤੁਸੀਂ ਰੋਟੀ ਖਵਾਉਣ ਜੋਗੇ ਵੀ ਹੈ ਨਹੀਂ, ਉਹਨਾਂ ਨੂੰ ਰੋ ਰੋ ਕੇ ਵਿਖਾਤਾ ਵੀ ਨਹੀਂ ਜੀ ਬੰਬ ਲੁੱਟੇ ਗਏ ਜੀ ਮਾਰੇ ਗਏ ਜੀ, ਤੇ ਮਹੀਨੇ ਕੁ ਬਾਅਦ ਨਵੀਂ ਗੱਡੀ ਆਈ ਖਲੋਤੀ ਹੁੰਦੀ ਹੈ। ਉੱਥੇ ਸਾਡੇ ਕੋਲ ਰਾਗੀਆਂ ਜੋਗੀ ਭੇਟਾ ਵੀ ਨਹੀਂ ਹੁੰਦੀ, ਕਥਾ ਵਾਲੇ ਜੋਗੀ ਭੇਟਾ ਵੀ ਨਹੀਂ ਹੁੰਦੀ ਕਿਉਂਕਿ ਬਾਪੂ ਮਰ ਗਿਆ ਤੇ ਮਹੀਨੇ ਕੁ ਬਾਅਦ ਫੁੱਲਾਂ ਵਾਲੀ ਗੱਡੀ ਆ ਜਾਂਦੀ ਹੈ ਕਿਉਂਕਿ ਮਸਾਂ ਮਸਾਂ ਬੈਂਕ ਨੂੰ ਹੱਥ ਪਿਆ ਹੁੰਦਾ, ਪਹਿਲਾਂ ਤਾਂ ਬਾਪੂ ਨੇੜੇ ਨਹੀਂ ਸੀ ਲੱਗਣ ਦਿੰਦਾ। ਇਹ ਗੱਲਾਂ ਸਾਨੂੰ ਮੁਕਾਉਣੀਆਂ ਪੈਣਗੀਆਂ। ਮਗਰਲੀ ਪ੍ਰਕਿਰਿਆ ਕੀ ਹੈ, ਪਹਿਲੀ ਪ੍ਰਕਿਰਿਆ ਕੀ ਹੈ, ਭਗਤ ਜੀ ਇਹੀ ਗੱਲ ਸਾਨੂੰ ਸਮਝਾਉਂਦੇ ਨੇ। ਇਹਦਾ ਅਰਥ ਇਹ ਨਹੀਂ ਕਿ ਗੁਰਦੁਆਰੇ ਚੋਂ ਦੁੱਧ ਵੀ ਕੱਢ ਦਿਓ ਜੀ, ਪਾਣੀ ਵੀ ਕੱਢ ਦਿਓ ਜੀ, ਫੁੱਲ ਵੀ ਕੱਢ ਦਿਓ ਜੀ। ਸਵੇਰੇ ਗਿਆਨੀ ਜੀ ਨੇ ਕਥਾ ਕੀਤੀ ਹੈ, ਆ ਸਵੇਰੇ ਕੋਈ ਇਸ਼ਨਾਨ ਦੁੱਧ ਪਾ ਕੇ ਨਹੀਂ ਹੋਏਗਾ। ਉਹ ਭਾਈ ਦੁੱਧ ਦੇ ਨਾਲ ਮੈਂ ਤਾਂ ਕਹਿੰਦਾ ਵੀ ਸ਼ਹਿਦ ਪਾ ਲਓ, ਮੈਨੂੰ ਕੀ ਇਤਰਾਜ ਹੈ। ਪਰ ਇੱਕ ਗੱਲ ਸਮਝ ਲਓ ਕਿ ਰੱਬ ਦੀ ਪ੍ਰਾਪਤੀ ਦੁੱਧ ਨਾਲ ਨਹੀਂ ਜੀ ਹੋਣੀ। ਜੇ ਫੁੱਲਾਂ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ ਤੇ ਫਿਰ ਤੇ ਮੇਰਾ ਖਿਆਲ ਹੈ ਪੰਡ ਫੁੱਲ ਦੇ ਸਵੇਰੇ ਚੁੱਕ ਲਿਆਉਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਚ ਉਹ ਸ਼ਬਦ ਵੀ ਹੈ ਕਿ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਰ ਜੀਓ, ਭੁੱਲੀ ਮਾਲਣੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ। ਨਹੀਂ, ਇਹਦਾ ਅਰਥ ਇਹ ਹੈ ਕਿ ਪੂਜਾ ਅਰਚਾ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਨਹੀਂ ਹੈ। ਇਹ ਤੇ ਉਦੋਂ ਹੈ ਜਦੋਂ ਮੂਰਤੀ ਨੂੰ ਭਗਵਾਨ ਮੰਨ ਲਿਆ ਤੇ ਇਹ ਉਹਦੀ ਪੂਜਾ ਵਾਸਤੇ ਹੋ ਗਿਆ। ਜਦੋਂ ਅਸੀਂ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਸ਼ਬਦ ਗੁਰੂ ਤੋਂ ਜੋਤ ਗੁਰੂ ਤੋਂ ਅਸੀਂ ਭਟਕ ਜਾਵਾਂਗੇ ਤੇ ਹੋ ਸਕਦਾ ਇਹੋ ਜਿਹੀਆਂ ਗੱਲਾਂ ਮਰਿਆਦਾ ਸਾਡੇ ਤੇ ਵੀ ਭਾਰੂ ਹੋ ਜਾਣ। ਹੁਣ ਤੁਸੀਂ ਵੇਖੋ ਨਾ, ਸਵੇਰੇ ਮੈਂ ਤੇ ਵੇਹਨਾ ਬੰਗਲਾ ਸਾਹਿਬ 500,000 ਰੁਪਏ ਦਾ ਆਮ ਆਦਮੀ ਸਿਹਰਾ ਲੈ ਕੇ ਤੁਰਿਆ ਆਉਂਦਾ, ਤੇ ਜੇ ਉਹਨੂੰ ਕਹਿ ਜੋ ਭਾਜੀ ਦੋ ਮਿੰਟ ਬਹਿ ਜਾਓ, ਕਹਿੰਦਾ ਜੀ ਟਾਈਮ ਹੀ ਹੈ ਨੀ, ਤੇਰੀ ਸ਼ਰਧਾ ਠੀਕ ਹੈ, ਤੇਰੀ ਭਾਵਨਾ ਠੀਕ ਹੈ ਕਿ ਮੈਂ ਮਹਾਰਾਜ ਦੇ ਦਰਬਾਰ ਦੀ ਸਜਾਵਟ ਵਾਸਤੇ ਕਹਿ ਲਓ, ਭੇਟਾ ਵਾਸਤੇ ਕਹਿ ਦੋ ਮੈਂ ਲੈ ਕੇ ਆਇਆ, ਠੀਕ ਹੈ ਰੱਬ ਨੇ ਦਿੱਤਾ ਤੂੰ ਲੈ ਆ। ਪਰ ਅਗਲੀ ਗੱਲ ਵੀ ਤਾਂ ਸੁਣਨਾ ਜਿਹੜੀ ਮਹਾਰਾਜ ਕਹਿੰਦੇ ਨੇ ਵੀ ਥਿਰ ਘਰ ਬੈਸੋ ਹਰ ਜਨ ਪਿਆਰੇ, ਬੈਠੋ ਭਾਈ ਜਿਹੜੇ ਮਤਲਬ ਲਈ ਤੂੰ ਆਇਆ, ਤੈਨੂੰ ਉਹ ਗੱਲ ਦੱਸਣੀ ਚਾਹੁੰਦੇ ਆ ਕਿ ਸਤਿਗੁਰ ਤੁਮਰੇ ਕਾਜ ਸੁਆਰੇ, ਗੁਰੂ ਤੇਰੇ ਕੰਮ ਕਰੇਗਾ। ਅਸਲ ਵਿੱਚ ਗੁਰੂ ਨੇ ਇੰਨੇ ਕੰਮ ਤੁਹਾਡੇ ਕਰਨੇ ਨਹੀਂ, ਗੁਰੂ ਨੇ ਤੁਹਾਨੂੰ ਸਮਝਾ ਦੇਣਾ ਹੈ, ਗੁਰੂ ਨੇ ਤੁਹਾਨੂੰ ਪੜਾ ਦੇਣਾ ਹੈ, ਗੁਰੂ ਨੇ ਤੁਹਾਨੂੰ ਗਿਆਨ ਬਖਸ਼ ਦੇਣਾ ਹੈ, ਤੇ ਬਹੁਤ ਕੁਝ ਸਮਝਣ ਤੋਂ ਬਾਅਦ, ਬਹੁਤ ਕੁਝ ਦੀ ਪ੍ਰਾਪਤੀ ਤੋਂ ਬਾਅਦ ਤੁਹਾਨੂੰ ਖੁਦ ਹੀ ਸਮਝ ਆ ਜਾਣੀ ਕਿ ਜਿਹੜੀ ਚੀਜ਼ ਵਾਸਤੇ ਮੈਂ ਰੋਜ਼ ਆਉਂਦਾ ਸੀ ਉਹ ਚੀਜ਼ ਮੇਰੇ ਵਾਸਤੇ ਨਾ ਤਾਂ ਜ਼ਰੂਰੀ ਹੈ ਤੇ ਨਾ ਸਦੀਵੀ ਹੈ। ਮਿਲ ਜਾਏ ਤਾਂ ਕੋਈ ਨਹੀਂ, ਨਾ ਮਿਲ ਜਾਏ ਤਾਂ ਕੋਈ ਨਹੀਂ। ਮੈਂ ਇੱਕ ਬੇਨਤੀ ਕਰਾਂ, ਤੁਸੀਂ ਮਾਂ ਪਿਓ ਬੈਠੇ ਹੋ, ਤੁਹਾਡਾ ਬੱਚਾ ਸਵੇਰੇ ਉੱਠੇ, ਮਾਂ ਪੈਸੇ ਦੇ, ਡੈਡੀ ਸਕੂਟਰ ਦੇ, ਮੈਨੂੰ ਪੈਂਟ ਲੈ ਦੇ, ਇੱਕ ਦਿਨ ਹੋਇਆ, ਦੋ ਦਿਨ ਹੋਇਆ, ਚਾਰ ਦਿਨ ਹੋਇਆ, ਪੰਜ ਦਿਨ ਹੋਇਆ, ਮਹੀਨੇ ਕੁ ਬਾਅਦ ਤੁਹਾਨੂੰ ਲੱਗੇਗਾ ਨਹੀਂ ਵੀ ਮੈਂ ਮਾਂ ਪਿਓ ਹੈਗਾ ਵੀ ਹਾਂ, ਵੀ ਬੱਚਾ ਉੱਠਦਾ ਸਿਰ ਮੇਰੇ ਕੋਲ ਚੀਜ਼ਾਂ ਹੀ ਮੰਗਦਾ ਵੀ ਤੂੰ ਆਇਆ, ਤੂੰ ਆ ਕੇ ਕਹਿ ਪਿਤਾ ਜੀ ਮੱਥਾ ਟੇਕਦਾ, ਘੁੱਟ ਕੇ ਜੱਫੀ ਪਾ। ਪਿਤਾ ਜੀ ਮੈਨੂੰ ਆਪਣੀ ਗੋਦੀ ਚ ਬਿਠਾ ਲਓ, ਪਿਤਾ ਜੀ ਤੁਸੀਂ ਠੀਕ ਹੋ, ਮੈਂ ਤੁਹਾਡੇ ਲਈ ਕੋਈ ਚੀਜ਼ ਲੈ ਕੇ ਆਵਾਂ, ਤੁਹਾਨੂੰ ਲੱਗੇਗਾ ਨੀ ਕਿਤੇ ਮੇਰਾ ਪੁੱਤਰ ਬਹੁਤ ਹੀ ਪਿਆਰਾ ਹੈ। ਅੱਜ ਸਾਨੂੰ ਇੱਦਾਂ ਲੱਗਦਾ ਵੀ ਨਹੀਂ, ਸਾਡੇ ਆਪਣੇ ਬੱਚਿਆਂ ਨਾਲੋਂ ਤੇ ਨੌਕਰ ਵੀ ਚੰਗੇ ਨੇ, ਸਵੇਰੇ ਉੱਠ ਕੇ ਪੁੱਛਦੇ ਨੇ ਨਾ ਵੀ ਜੀ ਰਾਤੀ ਨੀਂਦ ਠੀਕ ਆ ਗਈ। ਚਲੋ ਅਗਲੀ ਗੱਲ, ਬੱਚਾ ਮੰਗਦਾ ਜੀ ਸਾਡੇ ਕੋਲ ਬੜੀਆਂ, ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਪ੍ਰਚਾਰਕਾਂ ਕੋਲ ਬੜੀਆਂ ਦਲੀਲਾਂ ਹੁੰਦੀਆਂ ਨੇ, ਉਹ ਗੱਲ ਨੂੰ ਐਵੇਂ ਘੁਮਾ ਲੈਂਦੇ ਨੇ, ਐਵੇਂ ਘੁਮਾ ਲੈਂਦੇ, ਉਹ ਜੀ ਮਾਂ ਪਿਓ ਤੋਂ ਨਾ ਮੰਗਣ ਤੇ ਕਿਹਦੇ ਕੋਲੋਂ ਮੰਗਣ, ਮਾਲੀ ਗੱਲ ਹੋ ਗਈ। ਅਗਲੀ ਗੱਲ, ਜੋ ਕੁਝ ਮਾਂ ਪਿਓ ਕੋਲ ਹੈ ਕਿ ਤੁਸੀਂ ਸੋਚਦੇ ਵੀ ਉਹ ਮਰਨ ਤੋਂ ਬਾਅਦ ਗੁਆਂਢੀਆਂ ਨੂੰ ਦੇ ਜਾਣਗੇ, ਉਹ ਤੁਹਾਡਾ ਨਹੀਂ, ਖੁਸ਼ ਹੋਣਗੇ ਤਾਂ ਵੀ ਤੁਹਾਨੂੰ ਦੇਣਗੇ, ਮਰ ਜਾਣਗੇ ਤਾਂ ਵੀ ਤੁਹਾਨੂੰ ਹੀ ਮਿਲੇਗਾ, ਕਿਸੇ ਨੂੰ ਨਹੀਂ ਦੇਣਾ ਉਹਨੇ। ਮੇਰੀ ਰੋਜ਼ ਇੱਕੋ ਹੀ ਬੇਨਤੀ ਹੁੰਦੀ ਬੰਗਲਾ ਸਾਹਿਬ ਵੀ ਤੁਸੀਂ ਇੰਨਾ ਕੁ ਸਾਬਤ ਕਰ ਦਿਓ ਜਿਹੜੀ ਗੱਲ ਅਰਦਾਸ ਵਿੱਚ ਕਹਿੰਦੇ ਹੋ ਕਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਬਸ ਬਾਕੀ ਤਾਂ ਲੋੜ ਹੀ ਕੋਈ ਨਹੀਂ, ਸਾਰੇ ਹੱਕ ਹਕੂਕ ਹੈ ਹੀ ਬੱਚਿਆਂ ਦੇ ਨੇ, ਸਰਕਾਰ ਵੀ ਮੰਨਦੀ ਹੈ। ਮੈਂ ਕਹਿੰਦਾ ਮੇਰੇ ਵਰਗਾ ਜਿੰਨਾ ਮਰਜ਼ੀ ਪੱਥਰ ਪਿਓ ਹੋਵੇ ਕਵੇ ਜੀ ਮੈਂ ਨਹੀਂ ਦਿੰਦਾ ਬੱਚਿਆਂ ਨੂੰ ਕੁਛ, ਮਰਨ ਤੋਂ ਬਾਅਦ ਸਰਕਾਰ ਦੇ ਦੇਗੀ, ਸਮਾਜ ਨੇ ਵੀ ਮੰਨਿਆ, ਸਰਕਾਰ ਨੇ ਵੀ ਮੰਨਿਆ, ਕਰਤਾਰ ਨੇ ਵੀ ਮੰਨਿਆ ਕਿ ਹੱਕ ਹਕੂਕ ਸਾਰੇ ਬੱਚਿਆਂ ਕੋਲ ਨੇ। ਦੁੱਖ ਤੇ ਇਸ ਗੱਲ ਦਾ ਵੀ ਬੱਚੇ ਸਾਬਤ ਕਰਨ ਲਈ ਤਿਆਰ ਨਹੀਂ ਕਿ ਅਸੀਂ ਬੱਚੇ ਹਾਂ, ਉਹ ਤਾਂ ਕਹਿੰਦੇ ਅਸੀਂ ਪਿਓ ਹਾਂ, ਅਸੀਂ ਬੱਚੇ ਹੈ ਹੀ ਨਹੀਂ। ਸਿੱਖਾ ਤੇਰੀ ਗਲਤੀ ਇੱਥੇ ਹੋ ਗਈ ਹੈ, ਬੈਠਣ ਜਾਏਗਾ ਬਾਬਿਆਂ ਕੋਲੇ, ਗਿਆਨ ਲੈਣ ਜਾਏਗਾ ਬਾਬਿਆਂ ਕੋਲੇ, ਤੇ ਗੁਰਦੁਆਰੇ ਸਿਰ ਮੰਗਣ ਵਾਸਤੇ। ਅੱਛਾ ਉਹ ਵੀ ਕਹੀ ਜਾਂਦੇ ਨੇ ਨਹੀਂ ਕਿਤੇ ਹੋਰ ਨਹੀਂ ਮੰਗਣਾ, ਬਾਬਾ ਜੀ ਤੋਂ ਮੰਗਣਾ ਹੈ, ਤੇ ਭਈ ਇੰਨੀ ਗੱਲ ਵੀ ਕਹਿ ਦੇ ਵੀ ਮੇਰੇ ਕੋਲ ਨੀ ਬਹਿਣਾ ਉਹਦੇ ਕੋਲ ਬਹਿਣਾ ਹੈ, ਬੈਠੋ ਸਾਡੇ ਕੋਲੇ, ਮਾਲ ਮਤਾ ਸਾਡੇ ਕੋਲੇ, ਮੰਗਣਾ ਹੈ ਉਧਰ। ਇਹੀ ਕੰਮ ਤੇ ਬਾਬੇ ਪਿਰਤੀ ਚਾਹੁੰਦਾ ਸੀਗਾ, ਉਹ ਸਾਰਾ ਕੁਝ ਲੈ ਲੋ ਕੇ ਮੁੜ ਕੇ ਲੋਕਾਂ ਨੂੰ ਕਹਿੰਦਾ ਸੀ ਲੰਗਰ ਛਕਣਾ ਹੈ, ਕਹਿੰਦਾ ਗੁਰੂ ਅਰਜਨ ਸਾਹਿਬ ਦੇ ਦਰਬਾਰ ਚ ਚਲ ਜਾਓ। ਉਹ ਬਚੋ ਭਾਈ, ਇਹਨਾਂ ਮਹਾਂਪੁਰਖਾਂ ਤੋਂ ਵੀ ਬਚੋ, ਤੁਹਾਨੂੰ ਏਦਾਂ ਲੱਗਦਾ ਵੀ ਉਹ ਕਹਿੰਦੇ ਨੇ ਜੀ ਮਹਾਰਾਜ ਤੋਂ ਮੰਗਣਾ ਹੈ, ਉਹ ਕਹਿੰਦੇ ਵੀ ਮੰਗਣ ਹੀ ਜਾਵੀ ਉੱਥੇ। ਮੈਂ ਗੁਰੂ ਦੀ ਹਜ਼ੂਰੀ ਚ ਵਿਸ਼ਵਾਸ ਨਾਲ ਕਹਿ ਸਕਦਾ, ਉਹ ਤਾਂ ਦੀਨ ਦੁਨੀਆਂ ਦਾ ਪਾਤਸ਼ਾਹ ਗੁੱਸਾ ਨਹੀਂ ਕਰੇਗਾ, ਪਰ ਮੇਰਾ ਖਿਆਲ ਜੇ ਮੇਰੇ ਵਰਗੇ ਪਿਓ ਕੋਲ ਬੱਚਾ 15 ਕੁ ਵਾਰੀ ਆ ਕੇ ਇਹ ਵੀ ਨਾ ਕਵੇ ਕਿ ਪਿਤਾ ਜੀ ਮੱਥਾ ਟੇਕਦਾ, ਜੱਫੀ ਵੀ ਨਾ ਪਾਵੇ, ਪੁੱਛੇ ਵੀ ਨਾ ਪਿਤਾ ਜੀ ਸਿਹਤ ਠੀਕ ਹੈ, ਇੱਕੋ ਗੱਲ ਕਵੇ ਡੈਡੀ ਆਹ ਦੇ ਦੇ, ਡੈਡੀ ਆਹ ਦੇ ਦੇ, ਪਾਪਾ ਆਹ ਦੇ ਦੇ, ਡੈਡੀ ਆਹ ਦੇ ਦੇ, ਤੇ ਮੈਨੂੰ ਸੋਚਣਾ ਪਏਗਾ ਵੀ ਮੈਂ ਪਿਓ ਹੈਗਾ ਵੀ ਹਾਂ, ਇਹ ਮੇਰਾ ਬੱਚਾ ਵੀ ਹੈ, ਕਿ ਕਿਸੇ ਦਾ ਪੜਾਇਆ ਤੋਤਾ ਮੇਰੇ ਤੇ ਆ ਕੇ ਰੋਜ਼ ਹੀ ਅਸਵਾਰ ਹੋ ਜਾਂਦਾ। ਉਹ ਭਾਈ ਸਿੱਖੋ, ਆਪਾਂ ਵਾਪਸ ਮੁੜ ਆਈਏ, ਸਾਨੂੰ ਆਪਣੇ ਘਰ ਚੋਂ ਕੱਢ ਦਿੱਤਾ ਗਿਆ, ਪੜ੍ਹਾਈ ਏਦਾਂ ਦੀ ਪੜ੍ਹਾ ਦਿੱਤੀ ਗਈ ਹੈ ਵੀ ਗੁਰਦੁਆਰੇ ਮੰਗਣ ਜਾਣਾ ਹੈ। ਹੁਣ ਤੁਸੀਂ ਕਹੋਗੇ ਜੀ ਅਸੀਂ ਗਿਆਨੀ ਜੀ ਕੋਈ ਕਬਰਾਂ ਤੇ ਮੰਗਣ ਜਾਂਦੇ, ਘੁੰਮੜੀਆਂ ਚ ਮੰਗਣ ਜਾਂਦੇ ਹਾਂ, ਮੈਂ ਮੰਨ ਲਈ ਤੁਹਾਡੀ ਗੱਲ, ਤੁਸੀਂ ਗੁਰਦੁਆਰੇ ਹੀ ਮੰਗਣ ਆਉਂਦੇ ਹੋ, ਪਰ ਕਦੇ ਪਿਤਾ ਜੀ ਦਾ ਸਿਹਤ ਦਾ ਵੀ ਪੁੱਛ ਲਿਆ ਕਰੋ, ਕਦੇ ਪਿਤਾ ਜੀ ਕੋਲ ਬਹਿ ਵੀ ਜਾਇਆ ਕਰੋ, ਕਦੇ ਏਦਾਂ ਵੀ ਕਹਿ ਦਿਆ ਕਰੋ ਨਹੀਂ ਮਾਂ ਜੀ ਅੱਜ ਤੇ ਮੈਂ ਸਿਰਫ ਤੁਹਾਨੂੰ ਮਿਲਣ ਨਹੀਂ ਆਇਆ, ਬੜਾ ਹੀ ਮਨ ਉਧਰਿਆ ਸੀਗਾ, ਬੜਾ ਚਿਰ ਹੋ ਗਿਆ ਸੀ, ਕਦੇ ਇੰਨੀ ਗੱਲ ਕਹਿ ਕੇ ਤੇ ਵੇਖੋ ਤੁਸੀਂ। ਭਗਤ ਰਵਿਦਾਸ ਜੀ ਇਹੀ ਗੱਲ ਸਾਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਪੂਜਾ ਅਰਚਾ ਦਾ ਤਰੀਕਾ ਨਹੀਂ ਹੈ। ਜੇ ਤੁਸੀਂ ਇਹ ਮੰਨ ਕੇ ਬੈਠੇ ਹੋ ਕਿ ਫੁੱਲਾਂ ਨਾਲ, ਦੁੱਧ ਨਾਲ, ਪਾਣੀ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ, ਬਿਲਕੁਲ ਨਹੀਂ ਜੀ ਹੋਣੀ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ, ਕਿ ਮੈਨੂੰ ਫਿਰ ਰੱਬ ਮਿਲੇਗਾ ਹੀ ਨਹੀਂ ਕਦੇ। ਹਾਂ ਨਹੀਂ ਮਿਲੇਗਾ ਭਾਈ, ਅੱਜ ਦੀ ਮਨੌਤੇ ਹੋਈ ਹੈ, ਫੁੱਲ ਲਿਆਓ ਜੀ, ਦੁੱਧ ਲਿਆਓ ਜੀ, ਪਾਣੀ ਲਿਆਓ ਜੀ, ਸਮੱਗਰੀ ਲਿਆਓ ਜੀ, ਆਹ ਲਿਆਓ ਜੀ, ਅਸੀਂ ਵੀ ਘਰ ਖੰਡ ਪਾਠ ਕਰਾਉਂਦੇ ਹਾਂ। ਕਦੇ ਗੁਰੂ ਕੇ ਗ੍ਰੰਥੀ ਨੇ ਦੱਸਿਆ ਤੁਹਾਨੂੰ, ਉਹ ਪੁੱਛਦੇ ਨੇ ਭਾਈ ਜੀ ਕੀ ਚਾਹੀਦਾ, ਤੇ ਸਾਨੂੰ ਕਹਿਣਾ ਇਹ ਚਾਹੀਦਾ ਵੀ ਹਰ ਘੰਟੇ ਇੱਕ ਬੰਦਾ ਘਰ ਦਾ ਪਾਠ ਸੁਣਨ ਵਾਲਾ ਚਾਹੀਦਾ। ਜਿਵੇਂ ਸ਼ਮਸ਼ਾਨ ਘਾਟ ਚ ਜਾਈਦਾ ਨਾ, ਉੱਥੇ ਵੀ ਉਹਨਾਂ ਸਮੱਗਰੀ ਪਹਿਲਾਂ ਲਿਖਾਈ ਹੁੰਦੀ ਹੈ, ਉਹ ਕਹਿੰਦੇ ਉਹ ਵੀ ਸਮਾਨ ਲਿਆਓ, ਗੁਰਦੁਆਰੇ ਵਾਲਿਆਂ ਕੋਲ ਜਾਓ ਉਹ ਪਾਠ ਪੂਜਾ ਲਈ, ਉਹ ਵੀ ਕਹਿੰਦੇ ਜੀ ਆਹ ਸਮਾਨ ਲਿਆ ਦਿਓ ਸਾਨੂੰ, ਆਪਣੀਆਂ ਲਾਚੀਆਂ ਵੀ ਮੰਗਾ ਲਈਆਂ, ਆਪਣੇ ਬਦਾਮ ਵੀ ਮੰਗਾ ਲਏ, ਆਪਣੀ ਮਿਸ਼ਰੀ ਵੀ, ਤੁਸੀਂ ਭਾਵੇਂ ਅਗਲੇ ਗੁਆਂਢੀ ਨਾਲ ਦੇ ਕਮਰੇ ਟੀਵੀ ਲਾ ਕੇ ਬੈਠੇ ਰਹੋ, ਪਾਠ ਤਾਂ ਅਸੀਂ ਕਰ ਹੀ ਦੇਣਾ ਤੁਹਾਡਾ। ਉੱਥੇ ਵੀ ਕਹਿਣਾ ਚਾਹੀਦਾ ਵੀ ਨਹੀਂ, ਪਾਠ ਦੀ ਪਹਿਲੀ ਸ਼ਰਤ ਇਹ ਹੈ ਕਿ ਤੁਹਾਡੇ ਚੋਂ ਸੁਣੇਗਾ ਕੌਣ, ਕੋਈ ਲਾਚੀਆਂ ਅਸੀਂ ਥੋੜੀਆਂ ਖਾ ਲਾਂਗੇ, ਮਿਸ਼ਰੀ ਥੋੜੀ ਖਾ ਲਾਂਗੇ, ਤੁਹਾਡੇ ਚੋਂ ਕੋਈ ਪਾਠ ਸੁਣੇਗਾ।
ਰਹਾਉ ਮੈਂ ਲਾਗਰ ਬੇਰੇ ਹੈ ਪੋਏ ਹੰਗਾ,
ਜੇ ਚੰਦਨ ਹੈ ਹੁਣ ਪੂਜਾ ਦੇ ਵਾਸਤੇ, ਉਸ ਤੋਂ ਅਗਲੀ ਤਿੰਨਾਂ ਤੋਂ ਅਗਲੀ ਚੀਜ਼ ਚੰਦਨ ਸ਼ੁਰੂ ਹੋ ਜਾਂਦਾ ਹੈ, ਸੁਗੰਧੀ ਵਾਸਤੇ, ਖੁਸ਼ਬੂ ਵਾਸਤੇ, ਕਹਿੰਦੇ ਉਹਨੂੰ ਸੱਪਾਂ ਨੇ ਵਿਹੜਿਆ ਹੋਇਆ, ਇਹ ਸੱਚ ਹੈ। ਜਿਹੜਾ 52 ਚੰਦਨ ਹੈ, ਜਿਹੜਾ ਪਹਾੜਾਂ ਵਿੱਚ ਹੁੰਦਾ, ਇੱਕ ਚੰਦਨ ਉਹ ਸੀ ਜਿਹਦਾ ਵਰੱਪਣ ਚੋਰ ਸੀਗਾ, ਉਹ ਚੰਦਨ ਦੇ ਵੱਡੇ ਵੱਡੇ ਰੁੱਖ ਹੁੰਦੇ ਨੇ, ਉਹ ਤਾਂ ਸ਼ਾਇਦ ਉਸ ਦਾ ਅੱਜ ਕੱਲ੍ਹ ਤੁਹਾਡੇ ਇੱਥੇ ਘਰਾਂ 'ਚ ਕਲੋਨੀਆਂ ਦੇ ਪਾਰਕਾਂ 'ਚ ਵੀ ਹੁਣ ਕਿਉਂਕਿ ਮਿਲ ਜਾਂਦੇ ਨੇ, ਮੈਂ ਵੀ ਦਿੱਲੀ ਵੇਖਿਆ ਕਿਸੇ ਨੇ ਲਾਇਆ ਆਪਣੇ ਪਾਰਕ 'ਚ। ਪਰ ਇਹ ਜਿਹੜਾ ਚੰਦਨ ਜਿਹਨੂੰ ਸੱਪ ਚੱਟਦੇ ਰਹਿੰਦੇ ਨੇ, ਇਹ 52 ਚੰਦਨ ਹੈ, ਇਹ ਬੜੇ ਛੋਟੇ ਕੱਦ ਦਾ ਹੁੰਦਾ, ਪਰ ਜ਼ਹਿਰੀਲੇ ਸੱਪ ਜਿਹੜੇ ਨੇ ਉਹ ਆਪਣੀ ਜ਼ਹਿਰ ਨੂੰ ਠਾਰਦੇ ਰਹਿੰਦੇ ਨੇ ਇਸ ਚੰਦਨ ਨੂੰ ਚੱਟ ਕੇ। ਮਹਾਰਾਜ ਕਹਿੰਦੇ ਭਾਈ ਇਹ ਤਾਂ ਚੰਦਨ ਵੀ ਜਿਹੜਾ ਹੈ ਇਹਨੂੰ ਸੱਪਾਂ ਨੇ ਵਿਹੜਿਆ ਹੋਇਆ, ਉਹਨਾਂ ਨੇ ਚੱਟ ਚੱਟ ਕੇ ਜੂਠਾ ਕਰ ਦਿੱਤਾ। ਹਾਂਜੀ,
ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ,
ਸਮੁੰਦਰ ਨੂੰ ਰਿੜਕ ਕੇ ਦੇਵਤਿਆਂ ਨੇ ਕਹਿੰਦੇ ਨੇ ਅੰਮ੍ਰਿਤ ਕੱਢਿਆ, ਕਹਿੰਦੇ ਹੁਣ ਦੱਸੋ ਕੀ ਕਰੀਏ, ਇੱਥੇ ਯਹਿਰ ਤੇ ਅੰਮ੍ਰਿਤ ਇਹ ਸਮੁੰਦਰ ਚ ਵੀ ਇਕੱਠੇ ਪਏ ਨੇ। ਹਾਂਜੀ,
ਧੂਪ ਦੀਪ ਨਈ ਬੇਦਹਿ ਹੈ ਬਾਸਾ,
ਧੂਪ ਤਖਾਓ, ਦੀਵਾ ਜਗਾਓ, ਕੋਈ ਖਾਣ ਵਾਲੇ ਪਦਾਰਥ, ਕੋਈ ਥਾਲ ਪਰੋਸ ਕੇ, ਕੋਈ ਪ੍ਰਤਿਮਾ ਦੇ ਅੱਗੇ, ਮੂਰਤੀ ਦੇ ਅੱਗੇ ਜਾ ਕੇ ਰੱਖ ਦਿਓ, ਤੇ ਸਾਰੀ ਸੁਗੰਧੀ ਖੁਸ਼ਬੂ ਤੇ ਥਾਲ ਪਰੋਸਣ ਵਾਲੇ ਨੂੰ ਪਹਿਲਾਂ ਆ ਗਈ, ਉਹ ਵੀ ਝੂਠਾ ਹੋ ਗਿਆ। ਹਾਂਜੀ,
ਕੈਸੇ ਪੂਜ ਕਰਹਿ ਤੇਰੀ ਦਾਸਾ,
ਪਰਮਾਤਮਾ ਫਿਰ ਤੇਰੀ ਪੂਜਾ ਕਿਵੇਂ ਹੋ ਸਕਦੀ ਹੈ, ਖਾਣਾ ਤੇਰੇ ਅੱਗੇ ਥਾਲ ਪਰੋਸੀ ਦਾ ਤੇ ਜਿਹੜੀ ਬਾਸਾ ਹੈ ਸੁਗੰਧੀ ਹੈ ਖੁਸ਼ਬੂ ਜਿਹੜੀ ਹੈ ਵਾਸ਼ਨਾ ਜਿਹੜੀ ਹੈ ਉਹ ਥਾਲ ਚ ਖਾਣਾ ਪਾਉਣ ਵਾਲਾ ਪਰੋਸਣ ਵਾਲਾ ਥਾਲ ਸਜਾਉਣ ਵਾਲਾ ਉਹ ਲੈ ਜਾਂਦਾ। ਹੁਣ ਅਗਰਬੱਤੀ ਧੂਬੱਤੀ ਜਦੋਂ ਤੁਸੀਂ ਉਹਨੂੰ ਤੀਲੀ ਲਾਉਂਦੇ ਹੋ ਉਹਨੂੰ ਬਾਲਦੇ ਹੋ ਉਹਨੂੰ ਤੇ ਉਹ ਪਹਿਲੀ ਖੁਸ਼ਬੂ ਤੁਹਾਨੂੰ ਆ ਜਾਂਦੀ ਬਾਅਦ ਚ ਤੁਸੀਂ ਕਿਸੇ ਫੋਟੋ ਮੂਰਤੀ ਦੇ ਅੱਗੇ ਲੈ ਕੇ ਜਾਂਦੇ ਹੋ। ਕਹਿੰਦੇ ਫਿਰ ਤੇਰੀ ਪੂਜਾ ਕਿਵੇਂ ਹੋ ਸਕਦੀ ਹੈ?
ਤਨ ਮਨ ਅਰਪੋ ਪੂਜ ਚਰਾਵੋ।
ਮੈਂ ਤੇ ਇੱਕ ਫੈਸਲਾ ਕਰ ਲਿਆ ਕਿ ਮੈਂ ਆਪਣਾ ਤਨ ਤੇ ਮਨ ਮੈਂ ਤੁਹਾਨੂੰ ਭੇਟਾ ਕਰ ਦਿਆਂਗਾ, ਇਹੀ ਮੇਰੀ ਪੂਜਾ ਅਰਚਾ ਹੈ।
ਗੁਰ ਪ੍ਰਸਾਦ ਨਿਰੰਜਨ ਪਾਵੋ।
ਮੈਂ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਨਿਰੰਜਨ ਕਾਲਖ ਤੋਂ ਰਹਿਤ ਪ੍ਰਮਾਤਮਾ ਦੀ ਪ੍ਰਾਪਤੀ ਕਰਾਂਗਾ।
ਪੂਜਾ ਅਰਚਾ ਆਹੇ ਨਾ ਤੋਰੀ।
ਨਹੀਂ, ਪੂਜਾ ਅਰਚਾ ਤੁਹਾਡੀ ਪ੍ਰਮਾਤਮਾ ਮੇਰੇ ਤੋਂ ਨਹੀਂ ਹੋ ਸਕਦੀ। ਮੈਂ ਜਿੰਨੀਆਂ ਪੂਜਾ ਦੀਆਂ ਅਰਚਾ ਦੀਆਂ ਸਮੱਗਰੀਆਂ ਵੇਖੀਆਂ ਨੇ ਇਹ ਸਾਰੀਆਂ ਪੁਜਾਰੀ ਹੀ ਜੂਠਾ ਕਰ ਦਿੰਦਾ। ਭਗਤੀ ਜਿਹੜਾ ਹੈ ਪ੍ਰੇਮੀ ਜਿਹੜਾ ਹੈ ਉਹ ਇਹਦੀ ਕੋਈ ਸੁਗੰਧੀ ਲੈ ਜਾਂਦਾ ਕੋਈ ਜੂਠਾ ਕਰ ਦਿੰਦਾ, ਮੱਛੀ ਪਾਣੀ ਨੂੰ ਕਰ ਦਿੰਦੀ, ਪੌਰੇ ਫੁੱਲਾਂ ਨੂੰ ਕਰ ਦਿੰਦੇ ਨੇ, ਵੱਛਾ ਦੁੱਧ ਨੂੰ ਕਰ ਦਿੰਦਾ, ਅਗਰਬੱਤੀ ਨੂੰ ਸੁੰਘਣ ਵਾਲਾ ਕਰ ਦਿੰਦਾ, ਜਿੱਥੋਂ ਚੰਦਨ ਆਇਆ ਉਹਨੂੰ ਸੱਪ ਜੂਠਾ ਕਰ ਦਿੰਦੇ ਨੇ।
ਕਹਿ ਰਵਿਦਾਸ ਕਵਨ ਗਤ ਮੋਰੀ।
ਭਗਤ ਰਵਿਦਾਸ ਕਹਿੰਦੇ ਨੇ ਫਿਰ ਮੇਰੀ ਤਾਂ ਗਤ ਹੋ ਹੀ ਨਹੀਂ ਸਕਦੀ, ਮੇਰੀ ਤਾਂ ਮੁਕਤੀ ਹੋ ਹੀ ਨਹੀਂ ਸਕਦੀ। ਜੇ ਭਾਈ ਆਪਾਂ ਵੀ ਇਹ ਸੋਚ ਕੇ ਬੈਠੇ ਹਾਂ ਕਿ ਪੂਜਾ ਅਰਚਾ ਨਾਲ ਮੁਕਤੀ ਹੈ ਤੇ ਅੱਜ ਦੇ ਸ਼ਬਦ ਨੂੰ ਸੁਣਨ ਤੋਂ ਬਾਅਦ ਇਸ ਭੁਲੇਖੇ ਨੂੰ ਕੱਢ ਦਿਓ। ਠੀਕ ਹੈ, ਸੁਗੰਧੀ ਵਾਸਤੇ ਤੁਸੀਂ ਕੋਈ ਚੀਜ਼ ਵਰਤ ਸਕਦੇ ਹੋ, ਸਫਾਈ ਵਾਸਤੇ ਪਾਣੀ ਦੁੱਧ ਤੁਸੀਂ ਵਰਤ ਸਕਦੇ ਹੋ, ਫੁੱਲਾਂ ਦੀ ਸਜਾਵਟ ਵਾਸਤੇ ਤੁਸੀਂ ਉਹਨੂੰ ਵਰਤ ਸਕਦੇ ਹੋ, ਪਰ ਜੇ ਤੁਸੀਂ ਇਹ ਮੰਨ ਲਿਆ ਕਿ ਰੱਬ ਇਹਦੇ ਨਾਲ ਮਿਲਦਾ ਤੇ ਮੇਰੀ ਫਿਰ ਉਹੀ ਬੇਨਤੀ ਹੈ ਕਿ ਜਿਹੜੀ ਮਰਨ ਤੋਂ ਬਾਅਦ ਦੀ ਪ੍ਰਕਿਰਿਆ ਹੈ ਉਹ ਸਰੀਰ ਨੂੰ ਸੰਭਾਲਣ ਦੀ ਹੈ ਭਾਈ, ਮੁਕਤੀ ਲੈਣੀ ਹੈ। ਮੁਕਤੀ ਤਾਂ ਉਸ ਤੋਂ ਪਹਿਲਾਂ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ ਪੂਜਾ ਅਰਚਾ ਜਿਹੜੀ ਹੈ ਇਹ ਚੀਜ਼ਾਂ ਅਦਬ ਸਨਮਾਨ ਦੇ ਲਈ ਤਾਂ ਠੀਕ ਮੰਨੀਆਂ ਜਾ ਸਕਦੀਆਂ ਨੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਨਹੀਂ ਹੋ ਸਕਦਾ। ਇਸੇ ਕਰਕੇ ਮਹਾਰਾਜ ਨੇ ਬਾਣੀ 'ਚ ਇੱਕ ਗੱਲ ਸਾਨੂੰ ਬਾਰ ਬਾਰ ਸਮਝਾਈ ਹੈ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ। ਪਾਠ ਕਰਿਆ ਕਰੋ, ਬਾਣੀ ਪੜਿਆ ਕਰੋ, ਭਗਤੀ ਕਰਿਆ ਕਰੋ, ਉਹਦਾ ਸਿਮਰਨ ਕਰਿਆ ਕਰੋ, ਸਵਾਸ ਸਵਾਸ ਅਸੀਂ ਉਸ ਪਰਮਾਤਮਾ ਨੂੰ ਯਾਦ ਕਰ ਸਕੀਏ। ਇਹ ਉਪਦੇਸ਼ ਹੈ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਮੇਰੇ ਸਤਿਗੁਰੂ ਦਾ ਹੈ ਆਪਣੇ ਪੱਲੇ ਮੰਨ ਲੈਣਾ। ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰ, ਕੋਟਾਨ ਕੋਟ ਸ਼ੁਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਸੰਗਤ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਫਤਿਹ ਦੀ ਸਾਂਝ ਕਰਨ ਤੋਂ ਪਹਿਲਾਂ ਜੋ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ ਉਸ ਦਾ ਪਾਠ ਸਰਵਣ ਕਰੀਏ ਜੀ। ਹਾਂਜੀ,
ਪੂਜਾ ਅਰਚਾ ਆਹੇ ਨ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।